ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਪਿਆਰੇ ਦੋਸਤੋ, ਤੁਸੀਂ ਜੁੜਿਓ SBS ਪੰਜਾਬੀ ਦੇ ਨਾਲ ਔਰ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਸਾਡੇ ਸਟੂਡੀਓ ਦੇ ਵਿੱਚ ਅੱਜ ਬਹੁਤ ਖਾਸ ਮਹਿਮਾਨ ਆਏ ਨੇ ਭਾਰਤ ਤੋਂ ਚੱਲ ਕੇ। ਅੰਤਰਰਾਸ਼ਟਰੀ ਪੱਧਰ 'ਤੇ ਜਿਹੜੀ ਰੈਸਲਿੰਗ ਖੇਡ ਹੈ ਉਸ ਦੇ ਵਿੱਚ ਭਾਰਤ ਦਾ ਔਰ ਉੱਤਰ ਭਾਰਤ ਦਾ ਖਾਸ ਤੌਰ 'ਤੇ ਗੱਲ ਕਰੀਏ ਤਾਂ ਨਾਂ ਚਮਕਾਉਣ ਵਾਲੇ ਸ਼ੈਂਕੀ ਸਿੰਘ 7 ਫੁੱਟ ਦੇ ਗੱਭਰੂ ਜਵਾਨ ਅੱਜ ਸਾਡੇ ਸਟੂਡੀਓ ਦੇ ਵਿੱਚ ਬੈਠੇ ਨੇ। ਉਹਨਾਂ ਦੇ ਨਾਲ ਖੂਬ ਗੱਲਾਂ ਬਾਤਾਂ ਕਰਾਂਗੇ ਰੈਸਲਿੰਗ ਨੂੰ ਲੈ ਕੇ, ਉਹਨਾਂ ਦੇ ਕਰੀਅਰ ਨੂੰ ਲੈ ਕੇ ਔਰ ਹੋਰ ਜਿਹੜੇ ਲੋਕ ਇਸ ਖੇਤਰ ਦੇ ਨਾਲ ਜੁੜਨਾ ਚਾਹੁੰਦੇ ਨੇ ਤਮਾਮ ਗੱਲਾਂ ਬਾਤਾਂ ਕਰਾਂਗੇ। ਪਰ ਸਭ ਤੋਂ ਪਹਿਲਾਂ ਸ਼ੈਂਕੀ ਸਿੰਘ ਹੋਰਾਂ ਦਾ ਸਵਾਗਤ ਕਰ ਲੈਂਦੇ ਹਾਂ। ਸ਼ੈਂਕੀ ਜੀ, ਬਹੁਤ ਬਹੁਤ ਸਵਾਗਤ ਮੈਲਬਨ ਦੇ ਵਿੱਚ ਔਰ ਖਾਸ ਤੌਰ 'ਤੇ SBS ਦੇ ਸਟੂਡੀਓ ਦੇ ਵਿੱਚ।
ਬਹੁਤ ਬਹੁਤ ਧੰਨਵਾਦ ਭਾਅ ਜੀ, ਇੰਨਾ ਵਧੀਆ ਤੁਸੀਂ ਇੰਟਰੋਡਿਊਸ ਕੀਤਾ, ਮੈਨੂੰ ਮਜ਼ਾ ਆ ਗਿਆ, ਦਿਲ ਖੁਸ਼ ਹੋ ਗਿਆ।
ਧੰਨਵਾਦ ਸ਼ੈਂਕੀ ਜੀ। ਸ਼ੁਰੂਆਤ ਕਰਦੇ ਹਾਂ ਸ਼ੈਂਕੀ ਜੀ, ਕਿਵੇਂ ਮੈਲਬਨ ਆਉਣਾ ਹੋਇਆ? ਪਹਿਲੀ ਵਾਰ ਆਏ ਹੋ ਜਾਂ ਇਸ ਤੋਂ ਪਹਿਲਾਂ ਵੀ ਚੱਕਰ ਲੱਗਦੇ ਰਹਿੰਦੇ ਆ?
ਮੈਂ 2 ਸਾਲ ਪਹਿਲੇ ਆਇਆ ਸੀਗਾ। OPW ਜਿਹੜੀ ਰੈਸਲਿੰਗ ਇੱਥੇ ਪ੍ਰਮੋਸ਼ਨ ਆ ਆਪਣਾ ਆਸਟ੍ਰੇਲੀਆ ਮੈਲਬਰਨ ਵਿੱਚ, ਤੇ ਉਹਨਾਂ ਨੇ ਇੱਕ ਸ਼ੋਅ ਕਰਵਾਇਆ ਸੀਗਾ 2 ਸਾਲ ਪਹਿਲਾਂ, ਤੇ ਇਸ ਸਾਲ ਵੀ ਉਹਨਾਂ ਨੇ ਸ਼ੋਅ ਇੱਕ ਅਰੇਂਜ ਕੀਤਾ ਜਿਹਦਾ ਨਾਂ ਆ ਸੰਡੇ ਸ਼ੋਕੇਸ। ਇਹ ਥੋਰਨਬਰੀ ਥੀਏਟਰ ਆ ਮੈਲਬਰਨ ਵਿੱਚ, ਉੱਥੇ 3 ਵਜੇ ਨੂੰ ਸਟਾਰਟ ਹੋਏਗਾ ਇਹ ਮੈਚ ਸੰਡੇ ਨੂੰ। ਤੇ ਇਹ ਮਤਲਬ ਵਰਲਡ ਗਲੋਬਲ ਚੈਂਪੀਅਨਸ਼ਿਪ ਮੈਚ ਹੈਗਾ, ਫਸਟ ਐਵਰ, ਮਤਲਬ ਪਹਿਲੀ ਵਾਰ
ਜੀ।
ਤੇ ਉਹਦੇ ਲਈ ਮੈਂ ਆਇਆ ਆ, ਤੇ ਮੈਨੂੰ ਬਸ ਇਹੀ ਸਾਥ ਚਾਹੀਦਾ ਕਿ ਜਿਹੜੇ ਆਪਣੇ ਭਾਰਤ ਵਾਸੀ ਆ ਜਿਹੜੇ ਇੱਥੇ ਮੈਲਬਰਨ ਰਹਿੰਦੇ ਨੇ, ਸਿਡਨੀ ਰਹਿੰਦੇ ਨੇ, ਪੂਰੇ ਆਸਟ੍ਰੇਲੀਆ 'ਚ ਰਹਿੰਦੇ ਨੇ, ਉਹ ਮੈਨੂੰ ਮੇਰਾ ਸਾਥ ਦੇਣ
ਜੀ। ਸ਼ੈਂਕੀ ਜੀ, ਤੁਹਾਡੇ ਕਰੀਅਰ ਦੀ ਗੱਲ ਕਰੀਏ ਤਾਂ ਕਿੰਨੇ ਕੁ ਸਾਲ ਦੀ ਉਮਰ ਦੇ ਵਿੱਚ ਲੱਗਿਆ ਸੀਗਾ ਕਿ ਰੈਸਲਿੰਗ ਵੱਲੋਂ ਜਾਣਾ ਚਾਹੀਦਾ, ਜਾਂ ਸਬੱਬ ਕਿਵੇਂ ਬਣਿਆ ਇਸ ਪਾਸੇ ਆਉਣ ਦਾ?
ਮੇਰਾ ਸੱਚੀ ਮੈਂ ਦੱਸਾਂ, ਮੈਨੂੰ ਕੋਈ ਰੈਸਲਿੰਗ ਦਾ ਸ਼ੌਂਕ ਨਹੀਂ ਸੀਗਾ ਪਹਿਲਾਂ। ਬਸ ਇਹ ਹੈਗਾ ਸੀਗਾ ਕਿ ਵੀ ਕੁਛ ਕਰਨਾ ਹੈ, ਮਤਲਬ ਇੱਕ ਵੱਡਾ ਦੇਸ਼ ਵਾਸਤੇ ਕੁਛ ਕਰਨਾ ਹੈ, ਆਪਣੇ ਮਾਂ ਪਿਓ ਵਾਸਤੇ ਮੇਨ ਇਹੀ ਸੀਗਾ ਫੋਕਸ, ਕਿਉਂਕਿ ਇੱਕ ਮਿਡਲ ਕਲਾਸ ਫੈਮਿਲੀ ਤੋਂ ਉੱਠ ਕੇ ਆਉਣਾ, ਕਿਉਂਕਿ ਮੈਂ ਪਹਿਲੇ ਇੱਕ ਅਕਾਊਂਟੈਂਟ ਦਾ ਕੰਮ ਕਰਦਾ ਸੀਗਾ ਯੂਨੀਵਰਸਿਟੀ ਦੇ ਅੰਦਰ, ਤੇ ਕਦੀ ਸੋਚਿਆ ਨਹੀਂ ਸੀਗਾ ਕਿ ਬਈ ਏਡੇ ਵੱਡੇ ਗਲੋਬਲਾਈਜੇਸ਼ਨ WWE ਜਿਹੜਾ ਪਹਿਲੇ WWF ਹੁੰਦਾ ਸੀ, ਹੁਣ WWE ਆ, ਕਿ ਬਈ ਉੱਥੇ ਮੌਕਾ ਮਿਲੇਗਾ ਮੈਨੂੰ ਖੇਡਣ ਦਾ। ਤੇ ਮੈਂ 4 ਸਾਲ ਉੱਥੇ ਖੇਡਿਆ ਵਾਂ, US ਰਿਹਾ ਮੈਂ, ਤੇ ਹੋਰ ਵੀ ਮੈਂ ਬਹੁਤ ਕੰਟਰੀਆਂ 'ਚ ਮੈਂ ਰੈਸਲਿੰਗ ਕੀਤੀ ਆ, ਕੈਨੇਡਾ ਹੋ ਗਿਆ, UK ਹੋ ਗਿਆ, ਪਰ ਮੇਨ ਉਹੀ ਸੀਗਾ ਕਿ ਬਈ ਰੈਸਲਿੰਗ ਨੂੰ ਕਦੀ ਸੋਚਿਆ ਨਹੀਂ ਸੀ ਦਿਮਾਗ 'ਚ। ਮੇਨ ਇਹ ਸੀਗਾ ਕਿ ਬਈ ਮੰਮੀ ਪਾਪਾ ਦਾ ਇੱਕ ਸੁਪਨਾ ਹੈ ਕਿ ਬਈ ਆਪਣਾ ਘਰ ਹੋਵੇ, ਉਦੋਂ ਘਰ ਨਹੀਂ ਹੁੰਦਾ ਸੀ, ਹੁਣ ਮੈਂ ਘਰ ਵੀ ਬਣਾਇਆ ਪਿੱਛੇ 2-3 ਸਾਲ ਹੋਏ ਨੇ। ਮੇਨ ਉਹਦੇ ਵਾਸਤੇ ਹੀ ਮੈਂ ਸਾਰਾ ਆਪਣਾ ਸਿਸਟਮ ਚੇਂਜ ਕੀਤਾ, ਸਾਰਾ ਲਾਈਨ ਚੇਂਜ ਕੀਤੀ, ਕਿਉਂਕਿ ਅਕਾਊਂਟੈਂਟ ਦੀ ਜਿਹੜੀ ਇੱਕ ਲਾਈਫ ਹੁੰਦੀ ਹੈ, ਸਵੇਰੇ ਉੱਠਣਾ, ਜਲਦੀ ਉੱਠਣਾ, ਆਪਣਾ ਬ੍ਰੇਕਫਾਸਟ ਕਰਨਾ, ਬੱਸ ਫੜਨਾ ਸਿੱਧਾ ਯੂਨੀਵਰਸਿਟੀ, ਮੇਰਾ ਇਹੀ ਦਿਨ ਚਰਿਆ ਸੀਗਾ। ਵਾਪਸ ਆਉਣਾ 5-6 ਵਜੇ, ਸੀਰੀਅਲ ਵੇਖ ਕੇ ਮੰਮੀ ਦੇ ਨਾਲ ਸੋ ਜਾਣਾ, ਤੇ ਸਵੇਰੇ ਫਿਰ ਉਹੀ, ਬਸ ਇਹੀ ਸੀਗਾ ਮੇਰਾ ਦਿਨ ਚਰਿਆ। ਪਰ ਇੱਕ ਹੋ ਗਿਆ ਇੰਸੀਡੈਂਟ ਵੀ ਹੋ ਗਿਆ ਇੱਕ, ਮਤਲਬ ਲਾਈਫ ਵਿੱਚ ਹੋ ਜਾਂਦਾ ਨਾ ਕਿ ਹਾਂ ਬਈ ਹੁਣ ਕੁਛ ਕਰਨਾ ਯਾਰ, ਇਹ ਹੋ ਗਿਆ, ਕਿਉਂਕਿ ਪਰਮਾਤਮਾ ਨੇ ਹਾਈਟ ਬੜੀ ਵੱਡੀ ਮੈਨੂੰ ਦਿੱਤੀ, 7 ਫੁੱਟ ਦੀ ਹਾਈਟ, ਬਹੁਤ ਦੇਖਿਆ ਜਾਏ ਤੇ ਘੱਟ ਲੋਕਾਂ ਕੋਲ ਹੁੰਦੀ ਹੈ ਲੰਬੀ ਹਾਈਟ। ਈਵਨ ਮੈਂ ਅਗਰ ਬਾਹਰ ਵੀ ਜਾਵਾਂ ਤੇ ਲੋਕੀ ਸ਼ੌਕ ਹੁੰਦੇ ਨੇ ਕਿ ਯਾਰ ਇੰਨਾ ਲੰਬਾ ਬੰਦਾ ਹੈ ਨਾ, ਤੇ ਇਸ ਕਰਕੇ ਦਿਮਾਗ 'ਚ ਸੀਗਾ ਕਿ ਯਾਰ ਕੁਛ ਕਰਨਾ ਹੈ। ਪਹਿਲੇ ਤਾਂ ਮੈਂ ਰੋਂਦਾ ਸੀਗਾ ਕਿ ਬਾਬੇ ਮੈਨੂੰ, ਵਾਹਿਗੁਰੂ ਜੀ ਮੈਨੂੰ ਇੰਨੀ ਹਾਈਟ ਕਿਉਂ ਦਿੱਤੀ ਤੁਸੀਂ, ਕਿਉਂਕਿ ਕੱਪੜੇ ਨਹੀਂ ਮਿਲਣੇ, ਬੂਟ ਨਹੀਂ ਮਿਲਣੇ, ਤੇ ਇੰਨਾ ਅਫੋਰਡ ਵੀ ਨਹੀਂ ਕਰ ਸਕਦਾ ਸੀਗਾ ਕਿ ਮੈਂ ਬਾਹਰੋਂ US ਤੋਂ ਆਪਣੇ ਕੱਪੜੇ ਜਾਂ ਬੂਟ ਮੰਗਾ ਲਾਂ। ਤੇ ਉਸ ਕਰਕੇ ਵੀ ਇੱਕ ਦਿਮਾਗ 'ਚ ਹੈਗਾ ਸੀ ਯਾਰ ਕੁਛ ਕਰਨਾ, ਹੁਣ ਪੈਸਾ ਵੀ ਕਮਾਉਣਾ। ਤੇ ਬਸ ਪਹਿਲੇ ਮੈਂ ਮਾਡਲਿੰਗ ਚੱਲਿਆ ਸੀਗਾ ਬੰਬੇ 'ਚ, ਮੈਂ ਆਪਣੀ ਕੁਛ ਫੋਟੋਜ਼ ਵਗੈਰਾ ਭੇਜੀਆਂ, ਉਹਨਾਂ ਨੇ ਕਿਹਾ ਵੀ ਵਾਲ ਵੂਲ ਕਟਾਉਣੇ ਪੈਣੇ ਆ, ਪਰ ਉਹੀ ਹੈ ਕਿ ਬਈ ਦਿਲ ਨਹੀਂ ਮੰਨਿਆ ਅੰਦਰ ਕਿ ਬਈ ਇੱਦਾਂ ਕੀਤਾ ਜਾਵੇ। ਫਿਰ ਰੈਸਲਿੰਗ 'ਚ ਮੈਂ ਮਤਲਬ ਮੋੜ ਕੀਤਾ, ਜਲੰਧਰ 'ਚ ਖਲੀ ਜੀ ਦਾ ਇੱਕ ਸਕੂਲ ਹੈਗਾ, ਉੱਥੇ ਮੈਂ ਸਟਾਰਟ ਕੀਤੀ ਰੈਸਲਿੰਗ, ਆਪਣੀ ਕਰੀਅਰ ਸਟਾਰਟ ਕੀਤਾ। 3 ਸਾਲ ਮੈਂ ਉੱਥੇ ਲਾਏ, ਉੱਥੇ ਵੀ ਮੈਂ ਕਾਫੀ ਮੈਚ ਕੀਤੇ ਆਪਣੇ ਇੰਡੀਆ 'ਚ, ਪਰ ਅਰਨਿੰਗ ਨਹੀਂ ਹੋਈ ਉੱਥੋਂ, ਪੈਸੇ ਲੱਗ ਗਏ ਪੱਲੋ ਕਿਉਂਕਿ ਫੀਸ ਉਹਨਾਂ ਦੀ ਬਹੁਤ ਜ਼ਿਆਦਾ ਸੀਗਾ, ਅਰਨਿੰਗ ਨਹੀਂ ਹੋਈ ਉੱਥੋਂ। ਫਿਰ ਮੈਂ 2018 ਵਿੱਚ ਛੱਡ ਕੇ ਰੈਸਲਿੰਗ, ਮੈਂ ਕਿਹਾ ਯਾਰ ਬਣਿਆ ਨਹੀਂ ਰੈਸਲਿੰਗ 'ਚ ਕੁਛ, ਤੇ ਫਿਰ ਮੈਂ ਬੰਬੇ ਸ਼ਿਫਟ ਹੋ ਗਿਆ। ਬੰਬੇ ਫਿਰ ਮੈਂ ਕਈ ਸੀਰੀਅਲ ਵੀ ਕੀਤੇ, ਮਰਾਠੀ ਮੂਵੀ ਕੀਤੀ, ਫਿਰ ਇੱਕ ਵੱਡਾ ਚਾਂਸ ਮਿਲਿਆ ਮੈਨੂੰ ਭਾਰਤ ਮੂਵੀ ਸਲਮਾਨ ਖਾਨ ਦੇ
2019
'ਚ ਆਈ ਸੀ, ਉੱਥੋਂ ਮੈਨੂੰ ਪੈਸਾ ਠੀਕ ਠਾਕ ਮਿਲ ਗਿਆ ਜਿੱਥੇ ਮੈਨੂੰ ਥੋੜਾ ਸਪੋਰਟ ਹੋ ਗਈ। ਫਿਰ WWE ਦੀ ਇੱਕ ਮੇਲ ਆਉਂਦੀ ਹੈ ਮੈਨੂੰ 2019 'ਚ ਹੀ ਕਿ ਬਈ ਤੁਹਾਡਾ ਇੱਕ ਟਰਾਈ ਆਊਟ ਹੋਣ ਜਾ ਰਿਹਾ ਇੱਦਾਂ ਕਰਕੇ ਬੰਬੇ ਵਿੱਚ, ਤੇ ਉੱਥੇ ਮਤਲਬ ਅਰਾਊਂਡ 150 ਤੋਂ ਜ਼ਿਆਦਾ ਐਪਲੀਕੇਸ਼ਨਾਂ ਸੀ, ਸੋਰੀ 150,000 ਪਲੱਸ ਐਪਲੀਕੇਸ਼ਨ ਸੀ ਉੱਥੇ, ਪਰ ਉਹਦੇ ਵਿੱਚ 80 ਲੋਕਾਂ ਨੂੰ ਉਹਨਾਂ ਨੇ ਸਿਲੈਕਟ ਕੀਤਾ, ਉਹਦੇ 'ਚ ਮੇਰਾ ਨਾਮ ਵੀ ਸੀਗਾ। ਤੇ ਫਿਰ 5 ਦਿਨ ਦਾ ਟਰਾਈ ਆਊਟ ਚੱਲਿਆ, ਫਿਰ ਮੈਂ ਉਹ ਪਾਸ ਕੀਤਾ, ਤੇ ਫਿਰ ਮੈਂ ਸਿਲੈਕਟ ਹੋਇਆ WWE ਲਈ। ਫਾਈਨਲੀ ਜਿਹੜਾ ਮੇਰਾ ਇੱਕ ਮਤਲਬ ਕਹਿ ਲਓ ਕਿ ਬਈ ਟਾਰਗੇਟ ਸੀਗਾ ਉਹ ਮੈਨੂੰ 2020 ਚ ਮਿਲਿਆ ਜਦੋਂ ਮੈਂ US ਗਿਆ ਜਿਹਦੇ ਕਰਕੇ ਮੈਂ ਸਾਰਾ ਕੁਝ ਚੇਂਜ ਕੀਤਾ ਸੱਟਾਂ ਖਾਧੀਆਂ ਇਹ ਤੇ ਮੈਂ ਤੁਹਾਨੂੰ ਇੱਕ ਸ਼ੋਰਟਕੱਟ ਦੱਸ ਰਿਹਾ ਲੇਕਿਨ ਮੈਨੂੰ ਪਤਾ ਆ ਮੇਰੀ ਫੈਮਿਲੀ ਨੂੰ ਪਤਾ ਕਿ ਬਈ ਮੈਂ ਕੀ ਫੇਸ ਕੀਤਾ ਰੈਸਲਿੰਗ ਚ ਕਿਉਂਕਿ ਮੈਂ ਸਪੋਰਟਸ ਬੈਕਗਰਾਉਂਡ ਤੋਂ ਨਹੀਂ ਸੀ
ਮੈਂ ਪੁੱਛਣਾ ਸੀਗਾ ਕਿ ਪਰਿਵਾਰ ਦੇ ਵਿੱਚੋਂ ਕੋਈ ਸੀਗਾ ਖੇਡਾਂ ਵਾਲੇ ਪਾਸੇ ਨੂੰ ਜਾਂ ਫਿਰ ਇਸ ਪਾਸੇ ਨੂੰ ਕਿਵੇਂ ਰੁਝਾਨ ਬਣਿਆ ਇਹ ਫੀਲਡ ਵੱਲ ਜਾਣਾ ਜਾਂ ਖੇਡਾਂ ਵੱਲ ਸਪੋਰਟਸ ਵੱਲ ਜਾਣਾ
ਨਹੀਂ ਕੋਈ ਵੀ ਨਹੀਂ ਸੀਗਾ ਜੀ ਮੇਰੀ ਫੈਮਿਲੀ ਤੋਂ ਕੋਈ ਵੀ ਐਸਾ ਨਿਕਲਿਆ ਨਹੀਂ ਜਿਹੜਾ ਕੋਈ ਸਪੋਰਟਸ ਕੀਤਾ ਹੋਵੇ ਜਾਂ ਕੋਈ ਥੋੜਾ ਜਿਹਾ ਕਿਸੇ ਖੇਤਰ ਵੱਲ ਉਹਨਾਂ ਨੇ ਆਪਣਾ ਰੁਚੀ ਦਿਖਾਈ ਹੋਵੇ ਐਸਾ ਕੁਛ ਨਹੀਂ ਸੀਗਾ ਪਹਿਲਾਂ ਮੈਂ ਹੀ ਸੀਗਾ ਕਿਉਂਕਿ
ਜਦੋਂ ਫਿਰ ਘਰਦੇ ਨੇ ਪਹਿਲੀ ਫਾਈਟ ਵੇਖੀ ਸੀ
ਹਾਂਜੀ ਹਾਂਜੀ
ਕੀ ਰਿਐਕਸ਼ਨ ਸੀਗਾ ਜਦੋਂ ਇੱਕ ਕੁੱਟ ਜਿਹੜੀ ਪੈਂਦੀ ਅਸਲੀ ਹੁੰਦੀ ਹੈ ਵੈਸੇ
ਬਿਲਕੁਲ ਇਹ ਜਿਹੜੀ ਮਾਰ ਹੁੰਦੀ ਹੈ ਇਹ 70% ਰੀਅਲ ਹੁੰਦੀ ਹੈ ਜਿਹੜੀ ਇਹ ਟੈਕਨੀਕ ਹੈ ਸਾਰੀ ਇਹਨੂੰ ਸਿੱਖਣਾ ਪੈਂਦਾ ਹੁਣ ਲੋਕੀ ਕੀ ਕਹਿੰਦੇ ਨੇ ਨਾ ਮੈਂ ਹੁਣ ਇੱਕ ਪਿੱਛੇ ਦੇਖ ਰਿਹਾ ਸੀ ਇੰਟਰਵਿਊ ਲੋਕੀ ਬਸ ਪੋਡਕਾਸਟ ਕਰਕੇ ਬਹਿ ਜਾਂਦੇ ਨੇ ਖੁੱਲ ਕੇ ਕਿ ਹਾਂ ਬਈ ਇਹ ਤਾਂ ਫੇਕ ਹੈ ਜੀ ਇਹ ਤਾਂ ਫੇਕ ਹੈ ਪਰ ਇਹ ਨਾ ਸਿੱਖਿਆ ਜਾਂਦਾ ਕਿੱਦਾਂ ਮਾਰ ਖਾਣੀ ਹੈ ਕਿੱਦਾਂ ਮਾਰਨਾ ਆ ਸਾਰਾ ਰੀਅਲ ਹੁੰਦਾ ਸਟੀਲ ਚੇਅਰ ਜਿਹੜੀਆਂ ਹੁੰਦੀਆਂ ਅਸਲੀ ਪੈਂਦੀਆਂ ਮੈਂ ਆਪ ਖਾਧੀਆਂ ਹੋਈਆਂ ਮੈਂ ਆਪ 30-34 ਕੁਰਸੀਆਂ ਖਾਧੀਆਂ ਹੋਈਆਂ ਜਿੱਦਾਂ ਤੁਸੀਂ ਮੈਨੂੰ ਪੁੱਛਿਆ ਕਿ ਬਈ ਘਰਦਿਆਂ ਦਾ ਕੀ ਰਿਐਕਸ਼ਨ ਸੀ ਉਹਦੇ ਵਿੱਚ ਜਦੋਂ ਮੈਨੂੰ ਕੁਰਸੀਆਂ ਪਈਆਂ ਉਹ ਲਾਈਵ ਚੱਲ ਰਹੀ ਸੀ ਉਦੋਂ ਸਵੇਰੇ ਇੰਡੀਆ ਚ ਆ ਰਹੀ ਸੀ ਆਪਣੇ 5-6 ਵਜੇ ਦਾ ਟਾਈਮ ਸੀ ਉਹ ਤੇ ਮੰਮੀ ਡੈਡੀ ਦੇਖ ਰਹੇ ਸੀਗੇ ਉਹ ਕੁਰਸੀਆਂ ਇੰਨੀਆਂ ਪੈ ਗਈਆਂ ਤੇ ਉਹਨਾਂ ਨੂੰ ਲੱਗਿਆ ਕਿ ਬਈ ਉਹ ਮੈਂ ਹੋ ਵੀ ਗਿਆ ਸੀਗਾ ਥੋੜਾ ਅਨਕੋਨਸ਼ੀਅਸ ਜਿਹਾ ਹੋ ਗਿਆ ਸੀ ਉਹਦੇ ਮਾਰਾ ਜਿਹਾ ਟਾਈਪ ਤੇ ਬਸ ਉਹਦੇ ਵਿੱਚ ਉਹਨਾਂ ਨੇ ਜਦੋਂ ਦੇਖਿਆ ਤੇ ਮੰਮੀ ਥੋੜੇ ਜਿਹੇ 4-5 ਦਿਨ ਤੇ ਹੁੰਦਾ ਨਾ ਕਿ ਟਰੋਮਾ ਜਿਹਾ ਰਿਹਾ ਇੰਨੀ ਖਾਧੀ ਹੈ ਉਹਨਾਂ ਨੂੰ ਮੈਂ ਦੱਸਿਆ ਬਈ ਨਹੀਂ ਯਾਰ ਏਦਾਂ ਨਹੀਂ ਹੁੰਦਾ ਬਸ ਵੱਜ ਗਿਆ ਤੇ ਕੋਈ ਨੀ ਆਪਾਂ ਰੈਸਲਰ ਆ ਖਾ ਲੈਂਦੇ ਹਾਂ ਪਰ ਸੱਟ ਬਹੁਤ ਵੱਜਦੀ ਹੈ ਜੀ ਸੱਚੀ ਮੈਂ ਤੁਹਾਨੂੰ ਕਹਿ ਰਿਹਾ ਮੈਨੂੰ ਵਜੀਆਂ ਬਹੁਤ ਬਹੁਤ ਸੱਟਾਂ ਵਜੀਆਂ ਮੈਨੂੰ ਜਦੋਂ ਮੈਂ ਟ੍ਰੇਨਿੰਗ ਵੀ ਕਰਦਾ ਸੀ ਨਾ ਮੈਂ ਬਹੁਤ ਸੱਟਾਂ ਫੇਸ ਕੀਤੀਆਂ ਬਹੁਤ ਜ਼ਿਆਦਾ
ਜੀ ਤੇ ਜਦੋਂ ਫਿਰ ਆਪਾਂ ਟ੍ਰੇਨਿੰਗ ਦੀ ਗੱਲ ਹੋ ਗਈ ਹੈ ਹਨਾ ਤੁਸੀਂ ਦੱਸਿਆ ਕਿ ਕਿਵੇਂ ਇਸ ਪਾਸੇ ਨੂੰ ਆਉਣਾ ਹੋਇਆ ਫਿਲਮਾਂ ਦੇ ਵਿੱਚ ਵੀ ਗਏ ਹੋ ਤੇ US ਦੇ ਵਿੱਚ WWE ਦਾ ਵੀ ਤੁਹਾਡਾ ਤਜਰਬਾ ਰਿਹਾ ਹੈਗਾ ਉੱਥੋਂ ਦਾ ਤਜਰਬਾ ਕਿਵੇਂ ਦਾ ਸੀਗਾ WWE ਦੇ ਵਿੱਚ ਕੀ ਕੁਝ ਉੱਥੇ ਨਵਾਂ ਸਿੱਖਣ ਨੂੰ ਮਿਲਿਆ ਜਾਂ ਕੀ ਕੁਛ ਚੀਜ਼ਾਂ ਉੱਥੋਂ ਤੁਸੀਂ ਹੋਰ ਨਵੀਆਂ ਦੇਖੀਆਂ
ਉੱਥੋਂ ਮੈਂ ਸਭ ਤੋਂ ਜ਼ਰੂਰੀ ਜਿਹੜਾ ਮੈਂ ਸਿੱਖਿਆ ਨਾ ਲਾਈਫ ਵਿੱਚ ਪੰਕਚੁਅਲਿਟੀ ਤੇ ਡਿਸਿਪਲਿਨ ਅਗਰ ਤੁਹਾਡੇ ਕੋਲ ਇਹ ਚੀਜ਼ਾਂ ਹੈਗੀਆਂ ਤੇ ਤੁਸੀਂ ਕੁਛ ਵੀ ਚੀਜ਼ ਹਾਸਿਲ ਕਰ ਸਕਦੇ ਹੋ ਇੱਕ ਜਿਹੜਾ ਟਾਈਮ ਤੋਂ ਬੀ ਓਨ ਟਾਈਮ ਮਤਲਬ ਟਾਈਮ ਤੇ ਰਹਿਣਾ ਸਾਰਾ ਇਹ ਚੀਜ਼ਾਂ ਬਹੁਤ ਮੈਂ ਸਿੱਖੀਆਂ ਉੱਥੇ ਪਹਿਲੇ ਇੰਡੀਆ ਚ ਆਪਣਾ ਧਿਆਨ ਨਹੀਂ ਦਿੰਦੇ ਨੇ ਆਪਾਂ ਪਰ ਜਦੋਂ ਇੱਕ ਤੁਸੀਂ ਪ੍ਰੋਪਰ ਇੱਕ ਗਲੋਬਲਾਈਜੇਸ਼ਨ ਕੰਪਨੀ ਚ ਜਾਓ ਉੱਥੋਂ ਤੁਹਾਨੂੰ ਪਤਾ ਲੱਗਦਾ ਵੀ ਇਹ ਚੀਜ਼ਾਂ ਕੀ ਕੀ ਹੈਗੀਆਂ ਸਾਰੀਆਂ ਤੇ ਉਹ ਬੜਾ ਕੁਛ ਸਿੱਖਿਆ ਲੇਕਿਨ ਜਦੋਂ ਸਟਾਰਟਿੰਗ US ਗਏ ਤੇ ਦਿੱਕਤ ਬਹੁਤ ਆਈ ਕਿਉਂਕਿ ਇੰਗਲਿਸ਼ ਆਉਂਦੀ ਨਹੀਂ ਸੀ ਇੰਨੀ ਹਜੇ ਵੀ ਥੋੜੀ ਜਿਹੀ ਹੱਥ ਟਾਈਟ ਹੈ ਪਰ ਹੁਣ ਮੈਂ ਥੋੜਾ ਮਤਲਬ ਸਮਝ ਜਾਂਦਾ ਤੇ ਬੋਲ ਵੀ ਲੈਂਦਾ ਇਹ ਬੜੀ ਦਿੱਕਤਾਂ ਆਈਆਂ ਸਟਾਰਟਿੰਗ ਵਿੱਚ ਉੱਥੇ ਜਿੱਦਾਂ ਖਾਣ ਪੀਣ ਦੀ ਦਿੱਕਤਾਂ ਆਈਆਂ ਕਿਉਂਕਿ ਆਪਾਂ ਗਏ ਸੀ ਇੰਡੀਆ ਤੋਂ ਉੱਥੇ ਦਾ ਖਾਣ ਪੀਣ ਦਾ ਡਿਫਰੈਂਟ ਸੀਗਾ ਬਿਲਕੁਲ ਤੇ ਬਹੁਤ ਸਾਰੀਆਂ
ਡਾਈਟ ਤੁਹਾਡੀ ਤੁਸੀਂ ਵੈਜੀਟੇਰੀਅਨ ਹੋ ਜਾਂ ਕਿਵੇਂ
ਨਹੀਂ ਨੋਨ ਵੈਜੀਟੇਰੀਅਨ ਆ ਮੈਂ ਸਿਰਫ ਜਿੱਦਾਂ ਚਿਕਨ ਮਟਨ ਅੰਡੇ ਵਗੈਰਾ ਮੈਂ ਖਾਂਦਾ ਹੁੰਦਾ ਬਾਕੀ ਤਾਂ ਮੈਂ ਹੋਰ ਕੋਈ ਚੀਜ਼ ਖਾਧੀ ਨਹੀਂ ਜਿੱਦਾਂ ਬੀਫ ਚੱਲਦਾ ਬਾਹਰ ਮੈਂ ਕਦੀ ਬੀਫ ਨਹੀਂ ਖਾਧਾ ਜਾਂ ਕਿਉਂਕਿ ਸ਼ੁਰੂ ਤੋਂ ਬਈ ਇਹ ਚੀਜ਼ਾਂ ਤਾਂ ਹੈ ਹੀ ਨਹੀਂ ਸੀ
ਬੀਫ ਅੱਛਾ ਤੁਸੀਂ ਜਿਵੇਂ ਸ਼ੁਰੂ ਵਿੱਚ ਵੀ ਦੱਸਿਆ ਕਿ ਤੁਸੀਂ ਵੀ ਪਹਿਲਾਂ ਪਰਮਾਤਮਾ ਨੂੰ ਇੱਕ ਤਰੀਕੇ ਨਾਲ ਗਿਲਾ ਕਰਦੇ ਸੀਗੇ ਕਿ ਇੰਨੀ ਹਾਈਟ ਕਿਉਂ ਦਿੱਤੀ
ਹਾਂਜੀ ਹਾਂਜੀ
ਨਿਰਾਸ਼ਾ ਵੀ ਹੋਈ ਕਦੇ ਤੇ ਹੁਣ ਜਦੋਂ ਫਿਰ ਇਹਦਾ ਫਾਇਦਾ ਵੀ ਮਿਲਣਾ ਸ਼ੁਰੂ ਹੋ ਗਿਆ ਫਿਰ ਰੈਸਲਿੰਗ ਚ
ਬਿਲਕੁਲ ਬਿਲਕੁਲ ਮੈਂ ਪਹਿਲੇ ਤਾਂ ਬਹੁਤ ਨਿਰਾਸ਼ਾ ਸੀ ਪਹਿਲੇ ਜਦੋਂ ਮੈਂ ਯੂਨੀਵਰਸਿਟੀ ਜਾਂਦਾ ਸੀ ਨਾ ਕਿਉਂਕਿ ਬੱਸ 'ਚ ਜਾਣਾ ਪੈਂਦਾ ਸੀ 30-35 ਕਿਲੋਮੀਟਰ ਘਰ ਤੋਂ ਦੂਰ ਸੀ ਯੂਨੀਵਰਸਿਟੀ ਤੇ ਯੂਨੀਵਰਸਿਟੀ ਦੀ ਬੱਸ 'ਚ ਜਾਣਾ ਪੈਂਦਾ ਸੀ ਮੈਂ ਕੀ ਕਰਦਾ ਸੀ ਜਦੋਂ ਬੱਸ ਖੜੀ ਹੁੰਦੀ ਸੀ ਇੱਕ ਪੁਆਇੰਟ ਤੇ ਜਿੱਥੋਂ ਜਾਣਾ ਸਟਾਰਟਿੰਗ ਸਭ ਤੋਂ ਪਹਿਲੇ ਜਾ ਕੇ ਬਹਿ ਜਾਣਾ ਤਾਂ ਕਿ ਮੈਨੂੰ ਕੋਈ ਦੇਖੇ ਨਾ ਕਿਉਂਕਿ ਲੋਕੀ ਐਵੇਂ ਹੱਸਦੇ ਸੀਗੇ ਪਤਲਾ ਵੀ ਬੜਾ ਸੀਗਾ ਮੈਂ ਉਦੋਂ ਵੀ ਜਿੱਦਾਂ ਲੱਗਦਾ ਡਾਂਗ ਵਾਕਣ ਖੜਾ ਗਈ ਤੇ ਜਦੋਂ ਛੁੱਟੀ ਹੋਣੀ ਪਹਿਲੇ ਆ ਕੇ ਬੱਸ 'ਚ ਬਹਿ ਜਾਣਾ ਬੜੀ ਬੜੀ ਮੈਂ ਮਤਲਬ ਮੁਸ਼ਕਿਲਾਂ ਦੇਖੀਆਂ ਇਹ ਚੀਜ਼ਾਂ ਮਤਲਬ ਜਿੱਦਾਂ ਕੱਪੜੇ ਨਹੀਂ ਮਿਲਣੇ ਬੂਟ ਨਹੀਂ ਮਿਲਣੇ ਇੰਡੀਆ ਵਿੱਚ ਆਪਣੇ 13 ਨੰਬਰ ਦੇ ਬੂਟ ਤੋਂ ਉੱਪਰ ਹੈ ਹੀ ਨਹੀਂ ਤੇ ਮੇਰੀਆਂ ਪੈਰ ਦੀ ਉਂਗਲਾਂ ਹਜੇ ਵੀ ਏਦਾਂ ਮਤਲਬ ਹੋ ਜਾਂਦਾ ਟੇਡੀਆਂ ਹੋ ਜਾਂਦੀਆਂ ਛੋਟੇ ਬੂਟ ਪਾ ਪਾ ਕੇ ਕਿਉਂਕਿ ਅਫੋਰਡ ਨਹੀਂ ਕਰ ਪਾਏ
ਕਿੰਨਾ ਵੈਸੇ ਜੇ ਤੁਸੀਂ
ਮੇਰਾ 16 ਨੰਬਰ ਦਾ ਪੈਰ ਹੁੰਦਾ US 16 ਨੰਬਰ ਆਉਂਦਾ ਮੈਨੂੰ ਪਰ ਇੰਡੀਆ ਵਿੱਚ 12-13 ਤੋਂ ਉੱਪਰ ਹੈ ਨਹੀਂ ਇੰਪੋਰਟੈਂਟ ਮਤਲਬ ਫਿਰ ਬਾਹਰੋਂ ਮੰਗਾਉਣੇ ਪੈਂਦੇ ਸੀ ਉਹਨੇ ਅਫੋਰਡ ਕਰ ਨਹੀਂ ਪਾਏ ਛੋਟੇ ਬੂਟ ਪਾ ਕੇ ਉਹ ਬੜੀ ਦਿੱਕਤਾਂ ਆਈਆਂ ਮੈਨੂੰ ਮੈਂ ਸਗੋਂ ਰੋਂਦਾ ਵੀ ਹੁੰਦਾ ਸੀਗਾ ਕਿ ਯਾਰ ਮੈਂ ਕਿਹੜੇ ਚੱਕਰਾਂ 'ਚ ਪੈ ਗਿਆ
ਤੇ ਫਿਰ ਹੁਣ ਰੈਸਲਿੰਗ ਦੇ ਵਿੱਚ ਕਦ ਦਾ ਫਾਇਦਾ ਮਿਲਦਾ
ਕਦ ਦਾ ਫਾਇਦਾ ਹੈਗਾ ਬਿਲਕੁਲ ਹੈਗਾ ਪਰ ਠੀਕ ਹੈ ਲਾਈਕ ਛੋਟੇ ਹਾਈਟ ਦੇ ਵੀ ਰੈਸਲਰ ਖੇਡਦੇ ਆ ਹਾਂ ਪਰ ਹਾਈਟ ਦਾ ਫਾਇਦਾ ਤੇ ਹੈਗਾ ਬਿਲਕੁਲ ਹਾਈਟ ਦਾ ਫਾਇਦਾ ਮੈਨੂੰ ਮਿਲਿਆ ਫਿਰ ਮੈਂ ਹੁਣ ਪ੍ਰਾਊਡ ਵੀ ਕਰਦਾ ਕਿ ਹਾਂ ਬਈ ਚਲੋ ਠੀਕ ਹੈ ਜਦੋਂ ਸਭ ਕੁਝ ਮਿਲਣ ਲੱਗ ਜਾਂਦਾ ਤੇ ਫਿਰ ਪ੍ਰਾਊਡ ਹੁੰਦਾ ਕਿ ਹਾਂ ਬਈ ਬਾਬੇ ਨੇ ਇਹ ਵੀ ਬਖਸ਼ਿਆ ਹੁਣ ਕਿਉਂਕਿ ਇਹ ਵੀ ਲਿਖਿਆ ਹੋਇਆ ਸੀ ਸਾਡੀ ਮੇਰੀ ਜ਼ਿੰਦਗੀ 'ਚ ਲਿਖਿਆ ਹੋਇਆ ਸੀ ਕਿ ਹਾਂ ਬਈ ਦਿੱਕਤਾਂ ਆਈਆਂ ਪਰ ਹਾਂ ਹੁਣ ਠੀਕ ਹੈ ਮੈਂ
ਤੇ ਬਾਲੀਵੁੱਡ ਦਾ ਤਜਰਬਾ ਕਿਵੇਂ ਦਾ ਰਿਹਾ ਕਿ ਗਲੈਮਰ ਦੀ ਦੁਨੀਆ ਚੱਕਾ ਚੌਂਹ ਦੀ ਦੁਨੀਆ
ਹਾਂਜੀ ਹਾਂਜੀ
ਉਹਦਾ ਤਜਰਬਾ ਜੇਕਰ ਕੁਝ ਸਾਂਝਾ ਕਰਨਾ ਚਾਹੋ ਉਸ ਮੂਵੀ ਦੇ ਵਿੱਚ ਕੰਮ ਕਰਨ ਦਾ ਸਬੱਬ ਫਿਰ ਉਸ ਤੋਂ ਬਾਅਦ ਹੋਰ ਵੀ ਕਿਸੇ ਫਿਲਮ ਦੇ ਵਿੱਚ ਕੋਈ ਗੱਲ ਬਣੀ ਜਾਂ
ਮਤਲਬ ਕਪਿਲ ਸ਼ਰਮਾ ਜੀ ਦੇ ਸ਼ੋਅ ਤੇ ਕੰਮ ਕਰਦਾ, ਉਹਨਾਂ ਨੇ ਮੈਨੂੰ ਅਕਸ਼ੇ ਕੁਮਾਰ ਨਾਲ ਮਿਲਾਇਆ ਸੀਗਾ ਤੇ ਯਸ਼ਰਾ ਸਟੂਡੀਓ 'ਚ ਉਹਨਾਂ ਦਾ ਕੋਈ ਸ਼ੂਟ ਚੱਲ ਰਿਹਾ ਸੀਗਾ ਤੇ ਉਹਨਾਂ ਨਾਲ ਮੈਂ ਜਦੋਂ ਪਿਕਚਰ ਕਰਾਈ ਤੇ ਉਹਨਾਂ ਪਿਕਚਰ ਵਾਇਰਲ ਹੋ ਗਈ ਬੜੀ ਆਪਣਾ ਸੋਸ਼ਲ ਮੀਡੀਆ
ਤੇ
ਉਸ ਕਰਕੇ ਸ਼ਾਇਦ ਕੋਈ ਮੈਨੂੰ ਅਲੀ ਅਬਾਸ ਜ਼ਫਰ ਜੀ ਹੈਗੇ ਨੇ ਉੱਥੇ ਫਿਲਮ ਡਾਇਰੈਕਟਰ ਹੈਗੇ ਨੇ, ਉਹਨਾਂ ਦੇ ਅਸਿਸਟੈਂਟ ਦਾ ਮੈਨੂੰ ਫੋਨ ਆਇਆ ਸੀਗਾ, ਉਹਨਾਂ ਨੇ ਦੱਸਿਆ ਕਿ ਵੀ ਏਦਾਂ ਦਾ ਕੋਈ ਮੂਵੀ ਹੈਗੀ ਹੈ ਸਲਮਾਨ ਖਾਨ ਦੇ ਨਾਲ ਰਹਿਣਾ ਤੁਸੀਂ, ਮੈਨੂੰ ਲੱਗਿਆ ਕਿ ਪਹਿਲੇ ਕੋਈ ਮਜ਼ਾਕ ਕਰ ਰਿਹਾ ਮੇਰੇ ਨਾਲ ਕਿਉਂਕਿ ਇੰਨਾ ਵੱਡਾ ਅਗਰ ਮੈਨੂੰ ਮਿਲ ਰਿਹਾ ਤੇ ਬਸ ਫਿਰ ਉਹੀ ਹੈ ਕਿ ਉੱਥੋਂ ਜਦੋਂ ਸਟਾਰਟ ਕੀਤਾ ਕੰਮ ਉੱਥੋਂ ਇੱਕ ਐਕਸਪੀਰੀਅੰਸ ਹੋਇਆ ਕਿ ਹਾਂ ਵੀ ਯਾਰ ਇਹ ਵੀ ਲਾਈਫ ਹੁੰਦੀ ਹੈ, ਜਿੱਦਾਂ ਰੈਪੋ ਪਾਰਟੀ ਹੁੰਦੀ ਹੈ ਸਲਮਾਨ ਜੀ ਦਿੰਦੇ ਨੇ ਰੈਪੋ ਪਾਰਟੀ, ਉਹ ਚੱਕਾ ਚੌਂਦ ਡਿਫਰੈਂਟ ਹੈ, ਬਿਲਕੁਲ ਡਿਫਰੈਂਟ ਹੈ, ਪਰ ਉਹ ਕਦੀ ਸੋਚਿਆ ਨਹੀਂ ਸੀ ਕਿ ਵੀ ਇੰਨੇ ਵੱਡੇ ਸਟਾਰਾਂ ਨਾਲ ਆਪਾਂ ਮਤਲਬ ਸਕਰੀਨ ਸਾਂਝੀ ਕਰਾਂਗੇ, ਪਰ ਵਧੀਆ ਲੱਗਿਆ ਉਹਨਾਂ ਨਾਲ।
ਉਸ ਤੋਂ ਬਾਅਦ ਫਿਰ ਤੁਸੀਂ ਕਿਸੇ ਫਿਲਮ ਦੇ ਵੱਲ ਨੂੰ ਆਪ ਨਹੀਂ ਗਏ ਜਾਂ ਕੋਈ ਸਬਬ ਨਹੀਂ ਬਣਿਆ?
ਨਹੀਂ, ਫਿਰ ਸਬਬ ਨਹੀਂ ਬਣਿਆ ਉਸ ਤੋਂ ਬਾਅਦ, ਕਿਉਂਕਿ ਮੈਂ ਯੂਐਸ ਚਲਾ ਗਿਆ, ਫਿਰ ਯੂਐਸ ਜਦੋਂ ਗਿਆ ਤੇ ਮੈਨੂੰ ਕਾਫੀ ਰਿਐਲਿਟੀ ਸ਼ੋਅ ਦੇ ਆਏ ਆਫਰ, ਜਿੱਦਾਂ ਬਿਗ ਬੋਸ ਹੋ ਗਿਆ, ਖਤਰੋਂ ਕੇ ਖਿਲਾੜੀ ਹੋ ਗਿਆ, ਪਰ ਉਦੋਂ ਜਿੱਦਾਂ ਕੰਟਰੈਕਟ 'ਚ ਹੁੰਦਾ ਨਾ ਬੰਦਾ ਤੇ ਉਦੋਂ ਫਿਰ ਨਹੀਂ ਕਰ ਪਾਇਆ ਮੈਂ ਉਹ ਚੀਜ਼।
ਜੀ ਤੇ ਹੁਣ ਅੱਗੇ ਫਿਰ WWE ਦੇ ਵਿੱਚ ਹਾਲੇ ਕੰਟੀਨਿਊਟੀ ਤੁਹਾਡੀ ਬਰਕਰਾਰ ਚੱਲ ਰਿਹਾ ਉਧਰ?
ਨਹੀਂ, ਹਜੇ ਤਾਂ ਕੰਟਰੈਕਟ ਮੇਰਾ ਉੱਥੇ ਖਤਮ ਹੋ ਗਿਆ ਸੀਗਾ ਤੇ ਜਦੋਂ ਰਿਲੀਜ਼ ਵਗੈਰਾ ਕਰ ਦਿੰਦੇ ਨੇ ਜਦੋਂ ਕੰਟਰੈਕਟ ਵਗੈਰਾ ਖਤਮ ਹੋਣ ਲੱਗਾ ਹੋਏ ਤੇ ਬਸ ਲੱਗੇ ਹੋਏ ਆ, ਕਿਉਂਕਿ ਉਹਨਾਂ ਦਾ ਕੁਛ ਨਹੀਂ ਪਤਾ ਕਦੋਂ ਬੁਲਾ ਲੈਣ ਤੇ ਦੁਬਾਰਾ ਜਾਣ ਦਾ ਸਬਬ ਜ਼ਰੂਰ ਬਣੇਗਾ ਮੈਨੂੰ ਲੱਗਦਾ ਅੰਦਰੋਂ, ਕਿਉਂਕਿ ਮਿਹਨਤ ਚੱਲ ਰਹੀ ਹੈ, ਮੈਂ ਜਾਣਾ ਦੁਬਾਰਾ ਜਾਣਾ ਚਾਹਾਂਗਾ ਉੱਥੇ, ਕਿਉਂਕਿ ਜਿਹੜੀ ਚੀਜ਼ ਮੈਂ ਨਹੀਂ ਕਰ ਪਾਇਆ ਪਹਿਲੇ ਉਹ ਹੁਣ ਕਰਨਾ ਚਾਹਾਂਗਾ ਮੈਂ।
ਜੀ ਅੱਛਾ ਸ਼ੰਕੀ ਜੀ, ਇੱਕ ਚੀਜ਼ ਦੱਸਿਓ, ਜਿਵੇਂ ਆਪਣਾ ਭਾਰਤ ਇੰਨੀ ਵੱਡੀ ਆਬਾਦੀ ਵਿੱਚੋਂ ਤੁਹਾਡੇ ਵਰਗੇ ਕੁਛ ਗਿਣੇ ਚੁਣੇ ਚਿਹਰੇ ਨੇ ਜਿਹੜੇ ਉਸ ਮੁਕਾਮ ਤੱਕ ਪਹੁੰਚਦੇ ਨੇ, ਬਹੁਤ ਸਾਰੇ ਹੋਰ ਨੌਜਵਾਨ ਵੀ ਹੋਣਗੇ ਜਿਹੜੇ ਤੁਹਾਡੇ ਵਾਂਗੂ ਇਸ ਕੱਦ ਕਾਠੀ ਦੇ ਜਾਂ ਚਾਹੁੰਦੇ ਹੋਣਗੇ, ਉਹਨਾਂ ਦੇ ਅੰਦਰ ਜਜ਼ਬਾ ਵੀ ਹੋਏਗਾ, ਪਰ ਕੀ ਕੁਝ ਹੋਰ ਕਰਨ ਦੀ ਲੋੜ ਹੈਗੀ ਹੈ ਕਿ ਨੌਜਵਾਨਾਂ ਨੂੰ ਮੌਕਾ ਮਿਲ ਸਕੇ, ਚਾਹੇ ਉਹ ਭਾਰਤ ਦੀ ਗੱਲ ਹੋਵੇ ਚਾਹੇ ਉਹ ਆਪਾਂ ਪੰਜਾਬ ਸਟੇਟ ਦੀ ਗੱਲ ਕਰ ਲਈਏ?
ਨਹੀਂ, ਇਹ ਬਹੁਤ ਵੱਡੀ ਤੁਸੀਂ ਜਿਹੜੀ ਗੱਲ ਪੁੱਛੀ ਹੈ, ਕਿਉਂਕਿ ਇਹ ਚੀਜ਼ ਨਾ ਘੱਟ ਪੁੱਛਦੇ ਲੋਕ ਜਿਹੜੇ ਇੰਟਰਵਿਊ ਚ ਹੁੰਦੇ ਨੇ। ਮੈਂ ਇਹੀ ਕਹਾਂਗਾ ਕਿ ਬਈ ਮੇਰੇ ਵਰਗੇ ਦੇ ਬਹੁਤ ਹੈਗੇ ਨੇ ਜਿਨ੍ਹਾਂ ਨੂੰ ਕਰੇਜ਼ ਆ ਪੂਰਾ ਰੈਸਲਿੰਗ ਨੂੰ ਕਰਨ ਦਾ, ਹੋਰ ਵੀ ਜਿਹੜੇ ਹੈਗੇ ਨੇ ਜਿਹੜੇ ਕਿਉਂਕਿ ਮੈਂ ਤੁਹਾਨੂੰ ਦੱਸਾਂ ਜਿਹੜੀ ਰੈਸਲਿੰਗ ਹੈ ਨਾ WWE ਸਭ ਤੋਂ ਵੱਡੀ ਜਿਹੜੀ ਮਾਰਕੀਟਿੰਗ ਆ ਉਹ ਇੰਡੀਆ ਦੀ ਹੈ, ਆਪਣੇ ਭਾਰਤ ਦੀ ਹੈ, ਲੇਕਿਨ ਉੱਥੇ ਪਲੇਟਫਾਰਮ ਕੋਈ ਨਹੀਂ ਹੈਗਾ ਰੈਸਲਿੰਗ ਦਾ, ਤੇ ਹਰ ਕੋਈ WWE ਨਹੀਂ ਜਾ ਸਕਦਾ ਕਿਉਂਕਿ ਉਹਨਾਂ ਦੇ ਜਿਹੜੇ ਟਰਾਈ ਆਊਟ ਹੁੰਦੇ ਨੇ ਹਰ ਟਾਈਮ ਇੰਡੀਆ 'ਚ ਨਹੀਂ ਹੁੰਦੇ। ਹੁਣ ਲਾਸਟ ਦੇਖ ਲਓ ਤੁਸੀਂ 2019 'ਚ ਹੋਇਆ ਸੀ ਤੇ 7 ਸਾਲ ਹੋ ਗਏ, ਕੋਈ ਟਰਾਈ ਆਊਟ ਨਹੀਂ ਹੋਇਆ, ਉਹਨਾਂ ਦੇ ਬਾਹਰ US ਹੀ ਹੁੰਦੇ ਨੇ, ਨਾਲੇ ਇੰਡੀਆ ਨੂੰ ਮਤਲਬ ਉਹ ਬੜੇ ਘੱਟ ਚਾਂਸ ਦਿੰਦੇ ਨੇ। ਹੁਣ ਜਿੱਦਾਂ ਤੁਸੀਂ ਕਿਹਾ ਕਿ 1-2 ਬੰਦੇ ਹੀ ਗਏ ਉੱਥੇ ਆਪਣੇ WWE 'ਚ, ਨਾ ਪਹਿਲੇ ਖਲੀ ਜੀ ਸੀਗੇ, ਫਿਰ ਆਪਣਾ ਜਿੰਦਰ ਭਾਜੀ ਆ ਜਿਹੜੇ ਉਹ ਕੈਨੇਡਾ ਤੋਂ ਨੇ, ਹੈ ਤੇ ਉਹਨਾਂ ਇੰਡੀਅਨ ਤੋਂ ਹੀ, ਇੰਡੀਅਨ ਹੀ ਹੈ ਸਾਰਾ ਰੂਟ ਜਿਹੜਾ ਹੈਗਾ, ਤੇ ਫਿਰ ਇੱਕ ਵੀਰ ਮਹਾਨ ਹੈਗੇ ਸੀਗੇ, ਹਨਾ, ਉਹ ਹੁਣ ਪ੍ਰੇਮਾਨੰਦ ਮਹਾਰਾਜ ਜੀ ਕੋਲ ਹੈਗੇ ਨੇ ਇਸ ਟਾਈਮ, ਬੜੇ ਘੱਟ ਮਤਲਬ ਜਿਹੜੇ ਹੈਗੇ ਨੇ, ਹਨਾ, ਇੱਕ ਸੌਰਵ ਬਾਈ ਹੈ ਆਪਣੇ, ਉਹ ਵੀ ਸੀਗੇ ਉਦੋਂ, ਤੇ ਪਰ ਉਹੀ ਹੈ ਕਿ ਲੇਕਿਨ ਪਲੇਟਫਾਰਮ ਨਹੀਂ ਹੈਗਾ, ਲੋਕੀ ਕਰਨਾ ਜਿਹੜੇ ਅੱਜ ਕੱਲ੍ਹ ਦੇ ਯੂਥ ਨੇ ਕਰਨਾ ਬਹੁਤ ਚਾਹੁੰਦੇ ਨੇ, ਰੈਸਲਿੰਗ 'ਚ ਜਾਣਾ ਚਾਹੁੰਦੇ ਨੇ, ਪਰ ਪਲੇਟਫਾਰਮ ਨਹੀਂ ਹੈਗਾ, ਮਤਲਬ ਪਲੇਟਫਾਰਮ ਇਨ ਦਾ ਸੈਂਸ ਜਿਹੜਾ ਜਿਹੜਾ ਟੀਵੀ ਤੇ ਆਵੇ, ਕੋਈ ਟੀਵੀ ਤੇ ਲਿਆਉਣ ਵਾਸਤੇ ਰਾਜ਼ੀ ਨਹੀਂ ਹੈਗਾ, ਉਹਨੂੰ ਕੋਈ ਇਨਵੈਸਟ ਕਰਨ ਵਾਸਤੇ ਰਾਜ਼ੀ ਨਹੀਂ ਹੈਗਾ, ਲੇਕਿਨ ਅਗਰ ਜੇ ਇਹ ਚੀਜ਼ ਆਉਂਦੀ ਹੈ ਆਪਣੇ ਭਾਰਤ ਵਿੱਚ ਚੈਨਲ ਦੇ ਉੱਤੇ ਆਉਂਦੀ ਹੈ ਤੇ ਇਸ ਤੋਂ ਉੱਪਰ ਤਾਂ ਚੀਜ਼ ਨਹੀਂ ਹੈ ਕੋਈ, ਜਿੱਦਾਂ IPL ਇੰਨੇ ਕਰੋੜਾਂ ਦੀ ਅਰਬਾਂ ਦੀ ਮਤਲਬ ਇਨਕਮ ਕਰਦਾ ਹੈ, ਉਦਾਂ ਇਹ ਰੈਸਲਿੰਗ ਪਲੇਟਫਾਰਮ ਵੀ ਕਰੇਗਾ, ਲੇਕਿਨ ਇੱਕ ਵਾਰੀ ਪਹਿਲੇ ਸਾਨੂੰ ਸਟਾਰਟ ਕਰਨਾ ਪਏਗਾ, ਇਨਵੈਸਟ ਕਰਨਾ ਪਏਗਾ ਇਹਦੇ 'ਚ। ਅਗਰ ਜਿਹੜੇ ਬਿਜ਼ਨਸਮੈਨ ਨੇ ਉਹ ਪਹਿਲੇ ਹੀ ਸੋਚਣ ਲੱਗ ਜਾਂਦੇ ਨੇ ਕਿ ਯਾਰ ਇਨਵੈਸਟ ਕਰਕੇ ਸਾਨੂੰ ਕੀ ਮਿਲੇਗਾ, ਪਹਿਲੇ ਇਨਵੈਸਟ ਤਾਂ ਕਰੋ, ਤੁਸੀਂ ਰੈਸਲਰ ਤਾਂ ਬਣਾਓ। ਹੁਣ ਜਿੱਦਾਂ WWE ਬਣਾਈ ਸੀ ਵਿੰਸ ਮਿਕਮੈਨ ਨੇ, ਹੁਣ ਅੰਡਰਟੇਕਰ ਆਪ ਤੇ ਨਹੀਂ ਆ ਗਿਆ, ਅੰਡਰਟੇਕਰ ਵਿੰਸ ਨੇ ਬਣਾਇਆ ਸੀਗਾ, ਜਿਹੜੇ ਵੱਡੇ ਵੱਡੇ ਜਿਹੜੇ ਰੈਸਲਰ ਬਣੇ ਨੇ, ਸਟੋਨ ਕੋਲਡ, ਬਰੋਕ ਲੈਸਨਰ ਜਿਹੜੇ ਹੁਣ ਰਿਟਾਇਰ ਹੋਏ ਨੇ, ਉਹ ਕੋਈ ਨਹੀਂ ਜਾਣਦਾ ਸੀ ਉਹਨਾਂ ਨੂੰ ਪਹਿਲੇ, ਜਦੋਂ WWE ਸਟਾਰਟ ਹੋਈ, ਵਿੰਸ ਮਿਕਮੈਨ ਨੇ ਸਟਾਰਟ ਕੀਤੀ, ਉਸ ਤੋਂ ਬਾਅਦ ਸਟਾਰ ਬਣੇ ਨੇ, ਉਸ ਤੋਂ ਬਾਅਦ ਉਹ ਬਿਲੀਅਨ ਦੀ ਕੰਪਨੀ ਗਈ ਹੈ, ਤੇ ਇਹੀ ਮੈਂ ਚਾਹਾਂਗਾ ਕਿ ਵੀ ਇੰਡੀਆ 'ਚ ਵੀ ਆਪਣਾ ਕੋਈ ਐਸਾ ਇਨਵੈਸਟਰ ਜਾਂ ਐਵੇਂ ਕੋਈ ਬਿਜ਼ਨਸਮੈਨ ਹੋਵੇ ਜਿਹੜਾ ਪੈਸਾ ਇਨਵੈਸਟ ਕਰੇ ਔਰ ਇੱਕ TV ਤੇ ਨੂੰ ਲਿਆਇਆ ਜਾਵੇ, ਫਿਰ ਤੁਸੀਂ ਦੇਖੋ ਕਿੰਨਾ ਮਤਲਬ ਯੁਵਾ ਨਿਕਲ ਕੇ ਆਉਂਦਾ ਬਾਹਰ।
ਤੁਸੀਂ ਖੁਦ ਵੀ ਸਿਖਲਾਈ ਦੇ ਰਹੇ ਹੋ ਕੁਛ ਬੱਚਿਆਂ ਨੂੰ ਜਾਂ ਕਿਵੇਂ ਕੁਛ?
ਬਿਲਕੁਲ, ਜਿੱਦਾਂ ਹੁਣ ਮੈਂ ਜਿੱਥੇ ਵੀ ਜਾਂਦਾ ਵਾ, ਲਾਈਕ ਇੰਡੀਆ ਵਿੱਚ ਤਾਂ ਹੈ ਹੀ ਨਹੀਂ ਵੈਸੇ ਪਲੇਟਫਾਰਮ, ਜਦੋਂ ਵੀ ਆਪਾਂ ਟ੍ਰੇਨਿੰਗ ਕਰਨ ਜਾਂਦੇ ਹਾਂ, ਹਨਾ, ਕੁਛ ਜਿਵੇਂ HW ਹੈਗੀ ਹੈ ਇੱਕ ਰੈਸਲਿੰਗ ਹੈਗੀ ਹੈ, ਉੱਥੇ ਜਾ ਕੇ ਮੈਂ ਜ਼ਰੂਰ ਜਦੋਂ ਰੈਸਲਰ ਕੋਈ ਛੋਟਾ ਮੋਟਾ ਜਿਹੜਾ ਸਟਾਰਟ ਕਰ ਰਿਹਾ, ਮਤਲਬ ਕੋਈ ਵੀ ਰੈਸਲਰ ਸਟਾਰਟ ਕਰ ਰਿਹਾ, ਉਹਨਾਂ ਨੂੰ ਜ਼ਰੂਰ ਦੱਸੀਦਾ ਆਪਾਂ ਕਿ ਬਈ ਬਿਗਨਿੰਗ 'ਚ ਕੀ ਹੁੰਦਾ, ਕਿੱਦਾਂ ਨੂੰ ਬਿਲਡ ਕਰੀਦਾ, ਸਾਰਾ ਕੁਛ ਆਪਾਂ ਟ੍ਰੇਨਿੰਗ ਨਾਲ ਕਰੀਦੀ ਉਹਨਾਂ ਦੇ, ਤਾਂ ਬੜਾ ਵਧੀਆ ਲੱਗਦਾ।
ਜੀ, ਰੈਸਲਿੰਗ ਤੋਂ ਇਲਾਵਾ ਜੇਕਰ ਆਪਾਂ ਹੋਰ ਸ਼ੌਂਕਾਂ ਦੀ ਗੱਲ ਕਰੀਏ ਜਾਂ ਹੋਰ ਗੇਮ ਦੀ ਗੱਲ ਕਰੀਏ, ਸ਼ੰਕੀ ਸਿੰਘ ਹੋਰਾਂ ਨੂੰ ਕਿਹੜੀ ਗੇਮ ਹੋਰ ਪਸੰਦ ਹੈ ਫ੍ਰੀ ਟਾਈਮ ਦੇ ਵਿੱਚ ਜਦੋਂ ਕੁਝ ਖੇਡਦੇ ਹੋ ਤੁਸੀਂ?
ਮੈਨੂੰ ਕ੍ਰਿਕਟ ਬਹੁਤ ਪਸੰਦ ਹੈ ਜੀ, ਕ੍ਰਿਕਟ ਮੈਂ ਸ਼ੁਰੂ ਤੋਂ, ਕਿਉਂਕਿ ਇੰਡੀਆ 'ਚ ਕ੍ਰਿਕਟ ਹੀ ਚੱਲਦਾ ਆ ਰਿਹਾ ਸ਼ੁਰੂ ਤੋਂ, ਤੇ ਕ੍ਰਿਕਟ ਮੈਂ ਖੇਡਦਾ ਵੀ ਹੁੰਦਾ ਸੀਗਾ ਪਹਿਲੇ, ਪਰ ਉਸ ਤੋਂ ਬਾਅਦ ਇੱਕ ਟਾਈਮ ਆਇਆ ਤੇ ਉਹ ਮੈਂ ਛੱਡਤੀ ਸੀ ਕ੍ਰਿਕਟ ਖੇਡਣੀ, ਮਤਲਬ ਛੋਟੇ ਹੁੰਦਿਆਂ ਕ੍ਰਿਕਟ
ਤੇ ਗੀਤ ਸੰਗੀਤ ਮਿਊਜ਼ਿਕ ਵੀ ਸੁਣਦੇ ਹੋ?
ਬਿਲਕੁਲ ਬਿਲਕੁਲ, ਮੇਰਾ ਇੱਕ ਗਾਣਾ ਵੀ ਆਇਆ ਸੀ ਪਿੱਛੇ, ਮੈਂ ਆਪ ਥੋੜਾ ਬਹੁਤ
ਸੁਣਾਓ ਫਿਰ ਸਾਨੂੰ ਅੱਜ,
ਥੋੜਾ ਬਹੁਤ ਗਾ ਲੈਣਾ ਮੈਂ।
ਜਰੂਰ ਜਰੂਰ
ਯਾ, ਪਰ
ਇਹ ਨਹੀਂ ਜਾਣਦੇ ਨਾ ਤੁਹਾਨੂੰ ਫਿਰ ਅਸੀਂ
ਫਿਰ ਕਿ ਮਤਲਬ ਕਿਹੜਾ ਪੰਜਾਬੀ ਗਾਵਾਂ ਆ ਹਿੰਦੀ ਗਾਵਾਂ ਕੋਈ ਵੀ
ਜਿਹੜਾ ਵੀ ਤੁਹਾਨੂੰ ਪੰਜਾਬੀ ਹੋ ਜਾਏ ਤਾਂ ਬਿਹਤਰ ਆ ਸਾਡੇ ਸੁਣਨ ਵਾਲੇ।
ਮੈਨੂੰ ਯਾਦ ਨਹੀਂ ਹੈਗਾ ਇੰਨਾ ਜਿਹੜਾ ਮੇਰਾ ਆਇਆ ਸੀਗਾ।
ਤੁਸੀਂ, ਤੁਹਾਡੀ ਆਪਣੀ ਆਵਾਜ਼ ਸੀਗਾ?
ਮੇਰੀ ਆਪਣੀ ਆਵਾਜ਼ ਸੀਗਾ। ਹਾਂਜੀ, ਚਲੋ ਮੈਂ ਆਪਣਾ ਜਿਹੜਾ ਪਹਿਲੇ ਆਇਆ ਸੀ ਮੈਂ ਉਹ ਗੁਣਗਾਣਾ ਥੋੜਾ। ਹੋ ਡੂ ਓ ਡਾਏ ਲੱਗਾ ਮੈਟਲ ਨੀ ਬੱਕਲਾਂ ਨੂੰ, ਇੱਕ ਵਾਰੀ ਵੇਖੇ ਜਿਹੜਾ ਭੁੱਲਦਾ ਨੀ ਸ਼ਕਲਾਂ ਨੂੰ, ਤਾਂ ਹੀ ਖਾਏ ਧੋਖੇ, ਇੰਜ ਕੀਤਾ ਨੀ ਸੀ ਅਕਲਾਂ ਨੂੰ, ਆਉਂਦਾ ਦੇਖ ਮੈਨੂੰ ਵੈਰੀਆਂ ਨੂੰ ਸਾਈਨ। ਮੈਂ ਭੁੱਲ ਗਿਆ ਥੋੜੇ ਲਿਰਿਕਸ ਯਾ, ਪਰ ਮੈਂ ਗਾ ਲੈਂਦਾ ਹੁੰਦਾ।
ਬਹੁਤ ਵਧੀਆ, ਇਹ ਵੀ ਇੱਕ ਤੁਹਾਡਾ ਜਿਹੜਾ ਇੱਕ ਨਵਾਂ ਸਾਨੂੰ ਰੂਪ ਵੇਖਣ ਨੂੰ ਮਿਲਿਆ, ਨਵੀਂ ਜਿਹੜੀ ਗੱਲ ਪਤਾ ਲੱਗੀ ਹੈਗੀ ਆ।
ਹਿੰਦੀ ਮੈਂ ਗਾ ਦੇਣਾ ਇੱਕ, ਚਲੋ ਕੋਈ ਜ਼ਰੂਰ ਜ਼ਰੂਰ ਕਵਰ ਕਰ ਦਿੰਦੇ ਆ।
ਕੋਈ ਨਹੀਂ, ਕੋਈ ਜ਼ਰੂਰ ਜ਼ਰੂਰ।
ਤੂੰ ਮੇਰੇ ਹੋ ਇਸ ਪਲ ਮੇਰੇ ਹੋ, ਕੱਲ ਸ਼ਾਇਦ ਯੇ ਆਲਮ ਨਾ ਰਹੇ, ਕੁਛ ਐਸਾ ਹੋ ਤੁਮ ਨਾ ਰਹੋ, ਕੁਛ ਐਸਾ ਹੋ ਹਮ ਨਾ ਰਹੇ, ਯੇ ਰਾਸਤੇ ਅਲਗ ਹੋ ਜਾਏ, ਚਲਤੇ ਚਲਤੇ ਹਮ ਖੋ ਜਾਏ, ਮੈਂ ਫਿਰ ਵੀ ਤੁਮਕੋ ਚਾਹੂੰਗਾ, ਮੈਂ ਫਿਰ ਵੀ ਤੁਮਕੋ ਚਾਹੂੰਗਾ, ਇਸ ਚਾਹਤ ਮੈਂ ਮਰ ਜਾਊਂਗਾ, ਮੈਂ ਫਿਰ ਵੀ ਤੁਮਕੋ ਚਾਹੂੰਗਾ।
ਬਹੁਤ ਵਧੀਆ ਜੀ। ਅੱਛਾ, ਇੱਕ ਸ਼ੰਕੀ ਜੀ ਮੈਨੂੰ ਹੋਰ ਦੱਸਿਓ ਕਿ ਜਿਹੜੇ ਹੁਣ ਹੋਰ ਉੱਭਰ ਰਹੇ ਰੈਸਲਰ ਆਪਾਂ ਕਹਿ ਲਈਏ ਜਾਂ ਜਿਹੜੇ ਤੁਹਾਨੂੰ ਵੇਖਦੇ ਨੇ ਹਨਾ, ਤੁਹਾਨੂੰ ਫੋਲੋ ਕਰਦੇ ਨੇ, ਕੀ ਨੁਕਤਾ ਉਹਨਾਂ ਨੂੰ ਦੇਣਾ ਚਾਹੋਗੇ ਤੁਸੀਂ ਸਾਡੇ?
ਮੈਂ ਸਭ ਤੋਂ ਪਹਿਲੇ ਜਿਹੜੇ ਨਸ਼ਿਆਂ ਦੇ ਉੱਤੇ ਗੱਲ ਕਰਨਾ ਚਾਹਾਂਗਾ, ਕਿਉਂਕਿ ਕਈ ਕਹਿੰਦੇ ਨੇ ਨਾ ਕਿ ਵੀ ਨਸ਼ਾ ਇੱਕ ਪਰਟੀਕੁਲਰ ਖੇਤਰ ਚ ਹੈਗਾ। ਮੈਂ ਕਹਿੰਦਾ ਨਸ਼ੇ ਸਾਰੀ ਜਗ੍ਹਾ ਨੇ, ਪੂਰੇ ਮੈਂ ਜਿੱਦਾਂ ਪੂਰੇ ਆਲ ਓਵਰ ਕਈ ਕੰਟਰੀਆਂ ਚ ਗਿਆ, ਪਰ ਮੈਂ ਚਾਹਾਂਗਾ ਕਿ ਵੀ ਨਸ਼ੇ ਜਿਹੜੇ ਹਰ ਜਗ੍ਹਾ ਨੇ, ਪਰ ਉਹ ਸਾਨੂੰ ਪਤਾ ਕਿ ਆਪਾਂ ਕਿਵੇਂ ਬਚਣਾ ਨਸ਼ਿਆਂ ਤੋਂ, ਹੈਨਾ। ਆਪਾਂ ਸੰਗਤ ਦੇਖ ਕੇ ਵਿਗੜਦੇ ਹਾਂ ਜ਼ਰੂਰ, ਪਰ ਸਾਨੂੰ ਪਤਾ ਕਿ ਆਪਾਂ ਇਹਨਾਂ ਨੂੰ ਕਿੱਦਾਂ ਮਤਲਬ ਸਾਈਡ ਤੇ ਕਰਨਾ। ਤੇ ਮੈਂ ਇਹ ਕਹਾਂਗਾ ਕਿ ਸਪੋਰਟਸ ਦੇ ਉੱਤੇ ਜ਼ਿਆਦਾ ਰੁਚੀ ਦਿਖਾਈ ਜਾਵੇ ਯੂਵਾ ਵੱਲੋਂ, ਔਰ ਜਿਹੜੇ ਸਕੂਲਸ ਹੈਗੇ ਨੇ, ਚਲੋ ਐਜੂਕੇਸ਼ਨ ਬੜੀ ਜ਼ਰੂਰੀ ਹੈ, ਪੜ੍ਹਾਈ ਜ਼ਰੂਰੀ ਹੈ, ਪਰ ਸਪੋਰਟਸ ਇੱਦਾਂ ਦਾ ਹੈ ਕਿ ਬਈ ਵੱਖਰੇ ਵੱਖਰੇ ਸਪੋਰਟਸ ਸਕੂਲ 'ਚ ਲਿਆਂਦੇ ਜਾਣ, ਤਾਂ ਕਿ ਉਹ ਸ਼ੁਰੂ ਤੋਂ ਜਿਹੜੇ ਬੱਚਾ ਕੀ ਹੁੰਦਾ ਨਾ, ਜਦੋਂ ਸ਼ੁਰੂ 'ਚ ਸਕੂਲ ਟਾਈਪ ਹੁੰਦਾ, ਸਕੂਲ 'ਚ ਹੁੰਦਾ ਨਾ, ਉੱਥੋਂ ਸਿੱਖਦਾ ਬਈ ਕੀ ਹੈ ਕੀ ਨਹੀਂ, ਅੱਗੇ ਉਹਨੂੰ ਲੈ ਕੇ ਜਾਂਦਾ, ਅੱਗੇ ਉਹਨੂੰ ਕੈਰੀ ਕਰਦਾ। ਤੇ ਮੈਂ ਇਹ ਕਹਾਂਗਾ ਕਿ ਹਰ ਸਕੂਲ 'ਚ ਨਾ ਸਪੋਰਟਸ ਜ਼ਰੂਰ ਖਡਾਉਣ, ਚਾਹੇ ਕੋਈ ਵੀ ਹੋਇਆ ਨੀ, ਮੈਂ ਕਹਾਂਗਾ ਕਿ ਰੈਸਲਿੰਗ ਹੋਵੇ, ਕੋਈ ਵੀ ਸਪੋਰਟਸ ਹੋਵੇ, ਉੱਥੇ ਉਹਨਾਂ ਨੂੰ ਮਤਲਬ ਬਿਜ਼ੀ ਕੀਤਾ ਜਾਵੇ ਜ਼ਿਆਦਾ। ਮਤਲਬ ਠੀਕ ਹੈ, 70-30 ਜ਼ਰੂਰ ਰੱਖਿਆ ਜਾਏ, ਇਹ ਨਹੀਂ ਕਿ ਵੀ ਪੜ੍ਹਾਈ ਜ਼ਿਆਦਾ, ਉਹਦੇ 'ਚ ਕੀ ਹੁੰਦਾ ਨਾ, ਬੰਦਾ ਬੋਝ ਥੱਲੇ ਨਾ ਆਵੇ ਜ਼ਿਆਦਾ। ਸਪੋਰਟਸ ਦਿੱਤਾ ਜਾਏ, ਜ਼ਰੂਰੀ ਹੈ ਕਿ ਇੱਕ ਪਲੇਟਫਾਰਮ ਦਿੱਤਾ ਜਾਏ ਕੋਈ ਵੀ ਸਪੋਰਟਸ ਦਾ, ਉੱਥੇ ਉਹਨੂੰ ਬਿਜ਼ੀ ਕੀਤਾ ਜਾਵੇ, ਤਾਂ ਕਿ ਉਹ ਜਦੋਂ ਵੱਡਾ ਹੋਵੇ ਉਹਨੂੰ ਲੱਗੇ ਕਿ ਯਾਰ ਮੈਂ ਇੱਕ ਸਪੋਰਟਸਮੈਨ ਰਿਹਾ। ਅਗਰ ਮੈਂ ਨਸ਼ਿਆਂ 'ਚ ਪੈ ਰਿਹਾ ਨਾ, ਇਹਦੇ 'ਚ ਨਹੀਂ ਮੈਂ ਪੈਣਾ, ਕਿਉਂਕਿ ਮੈਂ ਇੱਕ ਸਪੋਰਟਸਮੈਨ ਰਿਹਾ, ਤੇ ਮੈਂ ਕੀ ਮਤਲਬ ਇੱਕ ਸੰਦੇਸ਼ ਦੇਵਾਂਗਾ ਕਿ ਵੀ ਇਹ ਜਗ੍ਹਾ 'ਚ ਮੈਂ ਅਗਰ ਆਵਾਂਗਾ ਤੇ ਇਸ ਕਰਕੇ ਮੈਂ ਕਹਾਂਗਾ ਕਿ ਸਕੂਲ ਵਾਲਿਆਂ ਨੂੰ ਸਪੋਰਟਸ ਦੇ ਉੱਤੇ ਜ਼ਿਆਦਾ ਮਤਲਬ ਜ਼ੋਰ ਦਿੱਤਾ ਜਾਵੇ, ਜੇ ਆਪਣੇ ਆਪ ਨੂੰ ਨਸ਼ਿਆਂ ਤੋਂ ਦੂਰ ਰੱਖੋ, ਸਪੋਰਟਸ ਕਰੋ, ਵਧੀਆ ਖਾਓ, ਆਪਣੇ ਆਪ ਨੂੰ ਹੈਲਦੀ ਰੱਖੋ, ਇਸ ਤੋਂ ਉੱਪਰ ਲਾਈਫ ਨਹੀਂ ਹੈਗੀ
ਜੀ। ਇੱਕ ਹੋਰ ਜਿਹੜਾ ਤੁਸੀਂ ਜ਼ਿਕਰ ਕੀਤਾ ਸੀ ਗੱਲਬਾਤ ਦੇ ਦੌਰਾਨ ਪੰਕਚੁਐਲਿਟੀ ਦਾ, ਹੋਰ ਕਿਹੜਾ ਕੋਈ ਨੁਕਤਾ ਸਫਲਤਾ ਦਾ ਗੁਰ ਜੇ ਕੋਈ ਸਾਂਝਾ ਕਰਨਾ ਚਾਹੁੰਦੇ ਹੋ, ਕੋਈ ਵਿਅਕਤੀ ਕਿਸੇ ਵੀ ਖੇਤਰ ਦੇ ਵਿੱਚ ਸਫਲ ਹੋਣਾ ਚਾਹੁੰਦਾ ਹੈ
ਜੀ ਜੀ ਜੀ,
ਤਾਂ ਕਿਵੇਂ?
ਬਸ ਮੈਂ ਇਹੀ ਕਹਾਂਗਾ ਕਿ ਬਈ ਇੱਕ ਮੁਕਾਮ ਤੁਸੀਂ ਚੁਣ ਲਓ ਆਪਣਾ, ਕਿ ਹਾਂ ਬਈ ਮੈਂ ਇਹ ਬਣਨਾ ਹੈ, ਬਸ ਉਹਦੇ ਤੇ ਫੋਕਸ ਕਰੋ, ਕੰਸਿਸਟੈਂਟ ਰਹੋ ਉਹਦੇ ਵਿੱਚ, ਆਪਣੇ ਆਪ ਨੂੰ ਡਿਸਪਲਿਨ 'ਚ ਰੱਖੋ। ਮਤਲਬ ਠੀਕ ਹੈ ਕਿ ਬਈ ਕਈਆਂ ਨੂੰ ਜਲਦੀ ਮਿਲ ਜਾਂਦੀ, ਕਈਆਂ ਨੂੰ ਬਾਅਦ 'ਚ ਮਿਲਦੀ ਹੈ, ਪਰ ਲੱਗੇ ਰਹੋ, ਬਸ ਲੱਗੇ ਰਹੋ, ਡਟ ਕੇ ਇੱਕ ਜਨੂਨ ਪੈਦਾ ਕਰ ਲਓ ਆਪਣੇ ਅੰਦਰ ਕਿ ਯਾਰ ਉਹ ਮੈਂ ਮੁਕਾਮ ਹਾਸਿਲ ਕਰਨਾ। ਹੁਣ ਜਿੱਦਾਂ ਮੈਂ ਆ ਨਾ, ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦੇਣਾ, ਜਦੋਂ ਮੈਂ ਰੈਸਲਿੰਗ ਸਟਾਰਟ ਕੀਤੀ, ਮੇਰੇ ਮਨ 'ਚ ਬੜਾ ਕੁਛ ਆਇਆ ਕਿ ਯਾਰ ਮੈਂ ਛੱਡਦਾ, ਯਾਰ ਮੈਂ ਦੁਬਾਰਾ ਅਕਾਊਂਟੈਂਸੀ 'ਚ ਵਾਪਸ ਚੱਲ ਜਾਂ, ਕਿਉਂਕਿ ਜਦੋਂ ਮੈਂ ਟ੍ਰੇਨਿੰਗ ਸਟਾਰਟ ਕੀਤੀ, USA ਤੋਂ ਕੋਚ ਸੀਗਾ, ਤੀਜੇ ਚੌਥੇ ਦਿਨ ਹੀ ਮੈਨੂੰ ਸੱਟ ਵੱਜ ਗਈ ਸੀ, ਔਰ ਇੰਨੀ ਭੈੜੀ ਸੱਟ ਵੱਜੀ ਸੀ, ਚਾਰ ਬੰਦੇ ਮੈਨੂੰ ਬਾਥਰੂਮ ਲੈ ਕੇ ਜਾਂਦੇ ਸੀ, ਕਿਉਂਕਿ ਮੈਂ ਤੁਰ ਨਹੀਂ ਪਾਉਂਦਾ ਸੀ, ਮੇਰੇ ਜਿਹੜੇ ਦੋਨੋਂ ਗਿੱਟਿਆਂ ਦਾ ਜਿਹੜਾ ਮਾਸ ਸੀ ਉਹ ਪੱਟ ਗਿਆ ਸੀ, ਉਹ ਮਾਸ ਕਹਿੰਦੇ ਨਾ ਸਾਡੇ 'ਚ ਵੀ ਮਾਸ ਫੱਟ ਜਾਣਾ, ਉਹ ਚੀਜ਼ ਹੋ ਗਈ ਸੀ ਮੇਰੇ ਨਾਲ, ਤੁਰ ਨਹੀਂ ਪਾਉਂਦਾ ਸੀ ਮੈਂ ਬਿਲਕੁਲ, ਤੇ ਚਾਰ ਮੁੰਡੇ ਮੈਨੂੰ ਚੱਕ ਕੇ ਬਾਥਰੂਮ ਲੈ ਕੇ ਜਾਂਦੇ ਸੀ। ਤੇ ਮੈਂ ਉਹੀ ਕਹਾਂਗਾ ਕਿ ਬਈ ਇੱਕ ਜਨੂਨ ਮੈਂ ਪੈਦਾ ਕੀਤਾ ਉਸ ਤੋਂ ਬਾਅਦ, ਮੈਂ ਕਿਹਾ ਯਾਰ ਹੁਣ ਜਿੰਨੀ ਮਰਜ਼ੀ ਸੱਟਾਂ ਵੱਜਣ, ਇਹ ਨਹੀਂ ਮੈਂ ਸੋਚਣਾ ਕਿ ਯਾਰ ਮੈਂ ਵਾਪਸ ਚੱਲ ਜਾਂ, ਪੈਸੇ ਆਲਰੇਡੀ ਪਾਪਾ ਨੇ ਲਗਾ ਦਿੱਤੇ ਸੀਗੇ ਲੋਨ ਲੈ ਕੇ, ਫੀਸ ਮੇਰੀ ਭਰਤੀ ਸੀਗੀ। ਫਿਰ ਮੈਂ ਇੱਕ ਫੋਕਸ ਆਪਣਾ ਜਨੂਨ ਬਣਾਇਆ ਕਿ ਨਹੀਂ ਯਾਰ ਇਹ ਹੁਣ ਮੈਂ ਰੈਸਲਰ ਬਣਨਾ ਹੈ, ਹੁਣ ਡਬਲਿਊ ਡਬਲਿਊ ਤੇ ਚਲੋ ਬਾਅਦ ਦੀ ਗੱਲ ਹੈ, ਮੈਂ ਰੈਸਲਰ ਜ਼ਰੂਰ ਬਣਨਾ, ਮੈਂ ਇੱਕ ਵਾਰੀ ਪੈ ਗਿਆ ਨਾ, ਬਾਅਦ ਚੋਂ ਬਾਅਦ ਦੇਖੀ ਜਾਏਗੀ ਕੀ ਹੋਏਗਾ ਕੀ ਨਹੀਂ, ਬਸ ਇੱਕ ਫੋਕਸ ਜਨੂੰਨ ਪੈਦਾ ਕੀਤਾ, ਕੰਸਿਸਟੈਂਟ ਰਿਹਾ ਮੈਂ ਉਹਦੇ ਚ, ਆਪਣੇ ਆਪ ਨੂੰ ਡਿਸਿਪਲਿਨ ਚ ਲਿਆਇਆ, ਬਸ ਤਾਂ ਮੈਨੂੰ ਉਹ ਮੁਕਾਮ ਹਾਸਿਲ ਹੋਇਆ। ਮੈਂ ਇਹੀ ਕਹਾਂਗਾ ਕਿ ਬਸ ਆਪਣੇ ਆਪ ਨੂੰ ਫੋਕਸ ਰੱਖੋ, ਆਪਣਾ ਜਨੂੰਨ ਪੈਦਾ ਕਰ ਲਓ ਕਿ ਯਾਰ ਇਹ ਚੀਜ਼ ਮੈਂ ਮਤਲਬ ਕਰਨੀ ਕਰਨੀ ਹੈ,
ਕੁਛ ਵੀ ਇੰਪੋਸੀਬਲ ਨਹੀਂ ਹੈ, ਫਿਰ
ਕੋਈ ਵੀ ਇੰਪੋਸੀਬਲ ਨਹੀਂ ਹੈ।
ਠੀਕ ਹੈ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਸ਼ੈਂਕੀ ਜੀ, ਤੁਸੀਂ ਆਪਣੇ ਸਮੇਂ ਚੋਂ ਸਮਾਂ ਕੱਢ ਕੇ SBS ਆਏ, ਔਰ ਇੱਕ ਵਾਰ ਫਿਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ, ਥੈਂਕ ਯੂ ਭਾਜੀ, ਥੈਂਕ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।